ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉਂ ਬਣ ਆਈ। ਬਾਬਾ ਪੈਂਦਾ ਸੱਚ ਖੰਡ, ਨੌ ਨਿਧ ਨਾਮ ਗਰੀਬੀ ਪਾਈ, ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਜਹੁ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ, ਚੜਿਆ ਸੋਧਣ ਧਰਤ ਲੁਕਾਈ। ਭਾਈ ਗੁਰਦਾਸ ਜੀ ਦੇ ਅੰਮ੍ਰਿਤ ਬੋਲ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸ਼ਹਿਨਸ਼ਾਹ ਨੇ ਪਹਿਲਾਂ ਅਕਾਲ ਪੁਰਖ ਦੀ ਦਰਗਾਹੋਂ ਪਰਮਾਤਮਾ ਦੀ ਹਜ਼ੂਰੀ ਵਿੱਚੋਂ ਬਖਸ਼ਿਸ਼ ਪ੍ਰਾਪਤ ਕੀਤੀ, ਫਿਰ ਦੁਨੀਆਂ ਵਿੱਚ ਸੰਸਾਰ ਜਗਤ ਵਿੱਚ ਆਣ ਕੇ ਕਾਲ ਕਾਲੀ, ਭਾਵ ਵਾਹਿਗੁਰੂ ਜੀ ਨੇ ਪਹਿਲੇ ਨਵਾਜ਼ ਕੇ ਥਾਪਿਆ ਤੇ ਫਿਰ ਪ੍ਰੇਮਾ ਭਗਤੀ ਵਿੱਚ ਜੁੜੇ ਤੇ ਨਾਲ ਦੁਨੀਆਂ ਨੂੰ ਵੀ ਪ੍ਰੇਮਾ ਭਗਤੀ ਦੀ ਦਾਤ ਦਿੱਤੀ। ਕਿਵੇਂ ਗੁਰੂ ਬਾਬਾ ਜੀ ਨੇ ਘਾਲ ਕਮਾਈ, ਜਿਹੜਾ ਬਚਨਾ ਹੈ ਕਿਵੇਂ ਘਾਲ ਕਮਾਈ ਕੀਤੀ। ਭਾਈ ਸਾਹਿਬ ਕਹਿੰਦੇ, ਰੇਤ ਅੱਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ। ਰੇਤ ਅੱਕ ਦਾ ਭੋਜਨ ਕਰਕੇ ਰੋੜਾਂ ਦਾ ਬਿਸਤਰਾ ਕੀਤਾ। ਇਹਦਾ ਭਾਵ ਇਹ ਨਹੀਂ ਕਿ ਹੁਣ ਰੇਤ ਕਿਸੇ ਨੇ ਖਾਣੀ ਹੈ, ਭਾਵ ਇਹ ਆ ਕਿ ਕਲੇਸ਼ਾਂ ਨੂੰ, ਦੁੱਖਾਂ ਨੂੰ, ਤਕਲੀਫਾਂ ਨੂੰ ਸਹਾਰਿਆ। ਟੂਕ ਮਾਤਰ ਦਾਸ ਇੱਥੇ ਬੇਨਤੀ ਕਰ ਦੇਵੇ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੱਥਰ ਮਾਰਨ ਵਾਲੇ ਲੋਕ ਵੀ ਸੰਸਾਰ ਜਗਤ ਵਿੱਚ ਸੀ। ਵਲੀ ਕੰਧਾਰੀ ਵਰਗੇ ਇਹ ਚਾਹੁੰਦੇ ਸੀ ਨਾ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਖਤਮ ਕਰ ਦੀਏ, ਉੱਪਰਲੇ ਪਾਸਿਓਂ ਇਤਨਾ ਵੱਡਾ ਪੱਥਰ ਥੱਲੇ ਨੂੰ ਸੁੱਟਣ ਜਿੱਥੇ ਅੱਜ ਪੰਜਾ ਸਾਹਿਬ ਬਣ ਗਿਆ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਹੱਥ ਲੱਗਾ, ਅੱਜ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਹੱਥ ਨਾਲ ਉੱਤੇ ਪੰਜਾ ਲੱਗਾ ਤੇ ਅੱਜ ਪੰਜਾ ਸਾਹਿਬ ਹੋ ਗਿਆ। ਉਹਨੇ ਤੇ ਪੱਥਰਾਂ ਨੂੰ ਵੀ ਸਾਹਿਬੀ ਦੇ ਦਿੱਤੀ ਮੇਰੇ ਸਤਿਗੁਰ ਨੇ, ਜਿਹੜੇ ਪੱਥਰ ਮਾਰਨ ਵਾਲੇ ਲੋਕ ਸੀ। ਪਰ ਸਤਿਗੁਰ ਕੀ ਕਹਿਣ, ਕਹਿੰਦੇ ਵਲੀ ਕੰਧਾਰੀ, ਤੇਰਾ ਕੰਮ ਹੈ ਮਾਰਨਾ, ਮੇਰਾ ਕੰਮ ਹੈ ਤਾਰਨਾ, ਮੈਂ ਤਾਰਨ ਵਾਸਤੇ ਆਇਆ। ਬਚਨ ਸੁਣੇ ਨਾ ਆਪ ਜੀ ਨੇ, ਕੱਲ ਤਾਰਨ ਗੁਰੂ ਨਾਨਕ ਆਇਆ, ਆਇਆ ਹੀ ਕਲਯੁਗ ਦੇ ਲੋਕਾਂ ਨੂੰ ਤਾਰਨ ਵਾਸਤੇ, ਆਇਆ ਹੀ ਪਾਪੀਆਂ ਹੰਕਾਰੀਆਂ ਦੀ ਬਾਂਹ ਫੜਨ ਵਾਸਤੇ। ਕੋਈ ਮੱਕੇ ਕਾਬੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਚਰਨਾਂ ਤੋਂ, ਪੈਰਾਂ ਤੋਂ ਪਕੜ ਕੇ, ਲੱਤਾਂ ਤੋਂ, ਭਾਈ ਗੁਰਦਾਸ ਜੀ ਅੱਗੇ ਜਾ ਕੇ ਜ਼ਿਕਰ ਕਰਨਗੇ, ਟੰਗੋਂ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ। ਆਪਣੇ ਵੱਲੋਂ ਤੇ ਉਹ ਲੋਕ ਜਿਹੜੇ ਆ ਉਹ ਘਸੀਟਣ ਹੀ ਡਏ ਆ ਨਾ ਗੁਰੂ ਨਾਨਕ ਦੇਵ ਪਾਤਸ਼ਾਹ। ਪਰ ਸਤਿਗੁਰ ਕੀ ਕਹਿੰਦੇ, ਕਹਿੰਦੇ ਤੂੰ ਜੋ ਮਰਜ਼ੀ ਕਰ ਸਕਣਾ, ਮੈਂ ਤੁਹਾਨੂੰ ਤਾਰਨ ਵਾਸਤੇ ਆਇਆ। ਰੇਤ ਅੱਕ ਆਹਾਰ ਕਰਦਾ ਮਤਲਬ ਹੈ ਕਿ ਕੁਝ ਥੋੜਾ ਖਾ ਕੇ ਵੀ, ਸਰੀਰਕ ਤੌਰ ਦੇ ਉੱਤੇ ਭੁੱਖੇ ਰਹਿ ਕੇ ਵੀ, ਸੰਸਾਰ ਦੇ ਦੁੱਖਾਂ ਨੂੰ ਆਪਣੇ ਤਨ ਦੇ ਉੱਤੇ ਸਹਾਰਿਆ। ਭਾਵੇਂ ਗੁਰੂ ਨੂੰ ਦੁਨੀਆਂ 'ਚ ਕੋਈ ਦੁੱਖ ਦੇ ਨਹੀਂ ਸਕਦਾ, ਉਹ ਤੇ ਸਾਰੀ ਦੁਨੀਆਂ ਦੇ ਦੁੱਖ ਹਰਨ ਵਾਲਾ, ਉਹ ਤੇ ਸਾਰੇ ਸੰਸਾਰ ਦੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਪਰ ਭਾਈ ਸਾਹਿਬ ਜੀ ਦਾ ਮਤਲਬ ਇਹ, ਆਪਾਂ ਸੰਸਾਰ ਜਗਤ ਵਿੱਚ ਜਿਵੇਂ ਵਿਚਰ ਰਹੇ ਹਾਂ, ਉਸ ਦਲੀਲ ਨੂੰ ਲੈ ਕੇ, ਉਸ ਉਦਾਹਰਣ ਨੂੰ ਲੈ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਵਰਣਨ ਕਰਦੇ ਨੇ, ਕੈਸੀਆਂ ਕੈਸੀਆਂ ਘਾਲਣਾ ਮੇਰੇ ਦਾਤੇ ਨਿਕਾਲੀਆਂ। ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਰੋੜਾਂ ਦਾ ਬਿਸਤਰਾ ਕੀਤਾ, ਰੋੜਾਂ ਦੇ ਉੱਤੇ ਵੀ ਸੌਣਾ ਪਿਆ, ਤਾਂ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਆਸਣ ਲਾ ਕੇ ਬਹਿ ਗਏ, ਆਰਾਮ ਕਰਨ ਵਾਸਤੇ ਲੰਮੇ ਵੀ ਪੈ ਗਏ। ਸਾਧ ਸੰਗਤ, ਕਿੱਡੀ ਵੱਡੀ ਆਪਣੇ ਪਾਸ ਦਲੀਲ ਹੈ। ਜਦੋਂ ਆਪਾਂ ਏਮਨਾਬਾਦ ਜਾਂਦੇ ਨਾ, ਜਿੱਥੋਂ ਦਾ ਭਾਈ ਸਾਹਿਬ ਭਾਈ ਲਾਲੋ ਜੀ, ਜਿਹੜੇ ਏਮਨਾਬਾਦ ਦੇ ਉੱਤੇ ਕਦੇ ਬਾਬਰ ਚੜ੍ਹਾਈ ਕਰਕੇ ਆਇਆ ਸੀ, ਉਹਦਾ ਨਾਂ ਸੈਦਪੁਰ ਵੀ ਸੀਗਾ, ਉਸ ਜਗ੍ਹਾ ਦੇ ਉੱਤੇ ਬੇਨਤੀ ਕਰ ਰਿਹਾ, ਰੋੜਾਂ ਦੀ ਗੁਰਕਰੀ ਵਿਛਾਈ ਜਿਹੜੀ ਹੈ ਨਾ, ਉਸ ਜਗ੍ਹਾ ਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਅਸਥਾਨ ਬਾਰ ਬਾਰ ਨਗਰ ਦੇ, ਉਸ ਜਗ੍ਹਾ ਦਾ ਨਾਂ ਹੈ ਗੁਰਦੁਆਰਾ ਰੋੜੀ ਸਾਹਿਬ। ਰੋੜਾਂ ਕੀ ਗੁਰਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉਂ ਬਣ ਆਈ। ਬੜੀ ਵੱਡੀ ਤਪੱਸਿਆ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕੀਤੀ। ਵੱਡਿਆਂ ਭਾਗਾਂ ਨਾਲ ਵਾਹਿਗੁਰੂ ਦੇ ਚਰਨਾਂ ਨਾਲ ਪਿਆਰ ਬਣ ਗਿਆ, ਭਾਵ ਉਹ ਕਾਲ ਘਾਲੀ ਤੇ ਵਾਹਿਗੁਰੂ ਪਰਮਾਤਮਾ ਪ੍ਰਸੰਨ ਹੋ ਗਿਆ। ਫਿਰ ਸੁਰਤ ਗਈ ਉਸ ਪਰਮੇਸ਼ਰ ਦੇ ਚਰਨਾਂ ਚ, ਪਰਮੇਸ਼ਰ ਤੋਂ ਹੀ ਪੈਦਾ ਹੋਏ, ਪਰਮੇਸ਼ਰ ਦੇ ਚਰਨਾਂ ਨਾਲ ਹੀ ਸੁਰਤ, ਤੇ ਪਰਮੇਸ਼ਰ ਸਰੂਪ ਹੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਗੁਰ ਨਾਨਕ ਦੇਵ ਗੋਬਿੰਦ ਰੂਪ, ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਆ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਆ। ਇਸ ਲਈ ਬਾਬਾ ਪੈਂਦਾ ਸੱਚ ਖੰਡ, ਨੌ ਨਿਧ ਨਾਮ ਗਰੀਬੀ ਪਾਈ। ਗੁਰੂ ਬਾਬੇ ਜੀ ਨੂੰ ਸੱਚ ਖੰਡ ਵਿੱਚੋਂ ਪੱਤ ਦੀ ਇੱਜ਼ਤ ਵਡਿਆਈ ਦੀ ਪੁਸ਼ਾਕ ਮਿਲੀ। ਨੌ ਨਿਧੀਆਂ ਨਾਮ ਤੇ ਗਰੀਬੀ ਭਾਵ ਨਿਮਰਤਾ, ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਰੱਬ ਦੇ ਘਰੋਂ ਮਿਲੀ। ਨਾਮ ਗਰੀਬੀ ਇੱਜ਼ਤ ਪੱਤ ਸ਼ਰਧਾ ਨੌਧਾ ਭਗਤੀ, ਨੌ ਨਿਧੀਆਂ 18 ਸਿਧੀਆਂ ਸਾਰੀਆਂ ਦਾਤਾਂ ਮਾਲਕ ਦੇ ਘਰੋਂ ਲਈਆਂ ਤੇ ਦੁਨੀਆਂ ਨੂੰ ਵੰਡੀਆਂ। ਜਿਵੇਂ ਆਪ ਉਹ ਨਿਰੰਕਾਰ ਪਰਮੇਸ਼ਰ ਪੰਜ ਭੂਤਕ ਸਰੀਰ ਧਾਰ ਕੇ ਧਰਤੀ ਤੇ ਆ ਗਿਆ ਹੋਵੇ। ਗੁਰ ਨਾਨਕ ਨਾਨਕ ਹੈ ਸੋਈ, ਪਾਵਨ ਬਾਣੀ ਚ ਬਚਨ ਆਏ। ਗੁਰੂ ਨਾਨਕ ਦੇਵ ਗੋਬਿੰਦ ਰੂਪ, ਐਸੇ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਏ। ਪਰਮੇਸ਼ਰ ਦੇ ਘਰੋਂ ਬੇਨਤੀ ਸੁਣਿਓ, ਪਰਮਾਤਮਾ ਦੇ ਘਰੋਂ ਗੁਰੂ ਨਾਨਕ ਦੇਵ ਸਾਹਿਬ ਨੇ ਜੇ ਕੁਝ ਮੰਗਿਆ, ਕੀ ਮੰਗਿਆ ਜੀ? ਨੌ ਨਿਧ ਨਾਮ ਗਰੀਬੀ ਪਾਈ। ਮਾਲਕਾ ਮੇਰੀ ਝੋਲੀ ਚ ਗਰੀਬੀ ਦੀ ਦਾਤ ਪਾ, ਨਿਮਰਤਾ ਦੀ ਦਾਤ ਪਾ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ। ਕਾਰਨ ਆਪ ਨਾਰਾਇਣ ਸਰੂਪ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਹੈਨ। ਗਰੀਬੀ ਇਸ ਕਰਕੇ ਲਈ, ਨਿਮਰਤਾ ਇਸ ਕਰਕੇ ਮਾਲਕ ਦੇ ਦਰੋਂ ਲਈ, ਕਿਉਂਕਿ ਦੁਨੀਆਂ ਚ ਪੱਥਰ ਮਾਰਨ ਵਾਲਿਆਂ ਦਾ ਟਾਕਰਾ, ਹਉਮੇ ਹੰਕਾਰ ਚ ਗਰਸੇ ਲੋਕ, ਗੁਰੂ ਨਾਨਕ ਦੇਵ ਸਾਹਿਬ ਨੂੰ ਭੂਤਨਾ ਬੇਤਾਲਾ ਕਹਿਣ ਵਾਲੇ ਲੋਕਾਂ ਦਾ ਮੁਕਾਬਲਾ ਗੁਰੂ ਨਾਨਕ ਦੇਵ ਸਾਹਿਬ ਨੇ ਗਰੀਬੀ ਨਾਲ, ਨਿਮਰਤਾ ਨਾਲ ਕਰਨਾ। ਪਰਮੇਸ਼ਰ ਦੇ ਘਰੋਂ ਕੁਛ ਮੰਗਿਆ, ਗਰੀਬੀ ਮੰਗੀ, ਨਿਮਰਤਾ ਮੰਗੀ ਮਾਲਕ ਦੇ ਘਰੋਂ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ। ਇਸ ਲਈ ਕਹਿਣ ਲੱਗੇ, ਬਾਬਾ ਪੈਂਦਾ ਸੱਚ ਖੰਡ, ਨੌ ਨਿਧ ਨਾਮ ਗਰੀਬੀ ਪਾਈ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਜਦੋਂ ਧਿਆਨ ਮਾਰਿਆ ਗੁਰੂ ਬਾਬੇ ਨੇ ਆਪਣੀ ਦਿਵ ਦ੍ਰਿਸ਼ਟੀ ਨਾਲ ਦੁਨੀਆ ਵੇਖੀ, ਸਾਰਾ ਸੰਸਾਰ ਸੜਦਾ ਨਜ਼ਰ ਆਇਆ, ਸਾਰੀ ਪ੍ਰਿਥਵੀ ਪਾਪਾਂ ਨਾਲ ਪੀੜਿਤ, ਜਗਤ ਵਿਸ਼ਿਆਂ ਵਿਕਾਰਾਂ ਪਾਪਾਂ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ ਸੀ। ਕੀ ਤੱਕਿਆ ਗੁਰੂ ਬਾਬੇ ਨੇ ਫਿਰ ਸੰਸਾਰ ਵੱਲ? ਬਾਜੋਂ ਗੁਰੂ ਗੁਬਾਰ ਹੈ ਹੈ ਕਰਦੀ ਸੁਣੀ ਲੁਕਾਈ। ਗੁਰੂ ਦੇ ਬਾਜੋਂ ਹਨੇਰਾ ਆਇਆ ਸੰਸਾਰ ਚ, ਅੰਧਕਾਰ ਹੀ ਅੰਧਕਾਰ ਹੈ। ਜੇ 100 ਚੰਦਾ ਉਗਵੇ, ਸੂਰਜ ਚੜੇ 1000, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਬਾਜੋਂ ਗੁਰੂ ਗੁਬਾਰ ਹੈ। ਗੁਰੂ ਨਾਨਕ ਦੇਵ ਸਾਹਿਬ ਨੇ ਸਾਰੇ ਸੰਸਾਰ ਵੱਲ ਦਿਵ ਦ੍ਰਿਸ਼ਟੀ ਨਾਲ ਝਾਤ ਮਾਰੀ ਤੇ ਤਤ ਕੀ ਨਿਕਲਿਆ ਜੀ? ਗੁਰੂ ਤੋਂ ਬਿਨਾਂ ਹਨੇਰਾ ਹੀ ਹਨੇਰਾ। ਹੈ ਹੈ ਕਰਦੀ ਸੁਣੀ ਲੁਕਾਈ, ਸਾਰੀ ਲੁਕਾਈ ਸਾਰੀ ਦੁਨੀਆਂ ਹਾਏ ਹਾਏ ਕਰਦੀ। ਗੁਰੂ ਨਾਨਕ ਦੇਵ ਪਾਤਸ਼ਾਹ ਦੇ ਕੰਨਾਂ ਚ ਆਵਾਜ਼ ਪਈ, ਜਿਵੇਂ ਸੁਣਿਆ ਗੁਰੂ ਬਾਬੇ ਨੇ, ਸਾਰਾ ਸੰਸਾਰ ਪਾਪਾਂ ਚ ਗਲਤਾਨ ਹੋ ਕੇ ਹਾਏ ਹਾਏ ਕਰਦਾ ਪਿਆ, ਭਾਵੇਂ ਦੁਨੀਆਂ ਦੁਖੀ ਹੈ। ਗੁਰੂ ਬਾਬੇ ਨੇ ਫਿਰ ਤਰਸ ਖਾਧਾ, ਦਇਆ ਕੀਤੀ ਇਸ ਦੁਨੀਆਂ ਦੇ ਉੱਤੇ, ਤੇ ਕੀ ਕੀਤਾ ਮੇਰੇ ਸ਼ਹਿਨਸ਼ਾਹ ਨੇ? ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਗੁਰੂ ਬਾਬੇ ਨੇ ਸਰੀਰ ਧਾਰਿਆ, ਮਾਇਆ ਤੋਂ ਉਦਾਸ ਰਹਿਣ ਦੀ ਰੀਤ ਤੋਰੀ। ਅਰਥਾਤ ਬਾਬਾ ਜੀ ਨੇ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਉਦਾਸੀ ਲਿਬਾਸ ਪਹਿਰਾਵਾ ਪਾਇਆ, ਭਾਵ ਫਕੀਰੀ ਬਾਣਾ ਧਾਰਨ ਕੀਤਾ। ਇਹ ਚੇਤਾ ਰੱਖਣਾ, ਜਦੋਂ ਵੇਈ ਨਦੀ ਚੋਂ ਨਿਕਲ ਮਹਾਰਾਜ ਦੁਨੀਆਂ ਨੂੰ ਤਾਰਨ ਵਾਸਤੇ ਤੁਰੇ ਆ, ਕਾਹਦੇ ਲਈ? ਤਰਸ ਖਾਧਾ ਦੁਨੀਆਂ ਤੇ, ਦਇਆ ਦੇ ਘਰ ਚ ਆ ਗਏ, ਧੌਲ ਧਰਮ ਦਇਆ ਕਾ ਪੂਤ। ਦੁਨੀਆਂ ਨੂੰ ਦੁਖੀ ਵੇਖਿਆ, ਸਤਿਗੁਰੂ ਪਾਤਸ਼ਾਹ ਨੇ ਨਹੀਂ ਕਿਹਾ ਕਿਸੇ ਨੂੰ ਲੋੜ ਆ ਤੇ ਉਹ ਮੇਰੇ ਪਾਸ ਆ ਜਾਵੇ। ਮਹਾਰਾਜ ਕਹਿੰਦੇ, ਨਹੀਂ, ਮੈਂ ਦੁਨੀਆਂ ਦੇ ਲੋਕਾਂ ਦੇ ਦਰਵਾਜ਼ੇ ਖੜਕਾਵਾਂਗਾ ਜਾ ਕੇ। ਪਾਪੀ ਗੁਨਾਹਗਾਰ ਠੱਗ ਚੋਰ ਰਾਕਸ਼ ਹੰਕਾਰੀ ਤੇ ਧਰਮ ਅਸਥਾਨਾਂ ਦੇ ਉੱਤੇ ਬੈਠੇ ਹੋਏ ਵੀ ਜਿਹੜੇ ਪਖੰਡੀ ਲੋਕ ਨੇ ਉਹਨਾਂ ਨੂੰ ਜਾ ਕੇ ਰੱਬ ਨਾਲ ਜੋੜਾਂਗਾ, ਪਰਮੇਸ਼ਰ ਨਾਲ ਜੋੜਾਂਗਾ। ਇਸ ਲਈ ਬਚਨ ਆਏ, ਚੜਿਆ ਸੋਧਣ ਧਰਤ ਲੁਕਾਈ, ਧਰਤੀ ਦੇ ਲੋਕਾਂ ਨੂੰ ਸੋਧਣ ਵਾਸਤੇ, ਭਾਵ ਉਹਨਾਂ ਲੋਕਾਂ ਦੇ ਜੀਵਨ ਨੂੰ ਸ਼ੁੱਧ ਕਰਨ ਵਾਸਤੇ, ਉਹਨਾਂ ਲੋਕਾਂ ਦੇ ਜੀਵਨ ਨੂੰ ਸੋਹਣਾ ਬਣਾਉਣ ਵਾਸਤੇ ਚੜਿਆ, ਘਰੋਂ ਤੁਰਿਆ ਫਿਰ ਮੇਰਾ ਗੁਰੂ ਨਾਨਕ ਦਾਤਾ। ਜਿਵੇਂ ਠੇਠ ਸ਼ਬਦਾਂ ਚ ਆਪਾਂ ਕਹਿੰਦੇ, ਚੜ੍ਹਾਈ ਕੀਤੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ। ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਧਰਤੀ ਨੂੰ, ਇਸ ਲੋਕਾਈ ਨੂੰ, ਇਸ ਦੁਨੀਆਂ ਦੇ ਜੀਵਾਂ ਨੂੰ, ਹਰ ਪ੍ਰਾਣੀ ਮਾਤਰ ਨੂੰ, ਇਨਸਾਨਾਂ ਨੂੰ ਤਾਰਨ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਚੜ੍ਹਾਈ ਕੀਤੀ, ਭਾਵ ਤੁਰੇ ਸੰਸਾਰ ਜਗਤ ਦਾ ਉਧਾਰ ਕਰਨ ਵਾਸਤੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਵਡਿਆਈ ਚ ਭਾਈ ਸਾਹਿਬ ਭਾਈ ਗੁਰਦਾਸ ਪਹਿਲੀ ਵਾਰ ਦੀ ਅਗਲੀ ਪੰਜਵੀਂ ਪੌੜੀ ਵਿੱਚ ਬੜਾ ਸੁੰਦਰ ਬਚਨ ਫਿਰ ਉਚਾਰਨ ਕਰਦੇ ਹਨ। ਬਾਬਾ ਆਇਆ ਤੀਰਥ ਹੈ, ਤੀਰਥ ਪੁਰਬ ਸਭੇ ਫਿਰ ਦੇਖੇ, ਪੂਰਬ ਧਰਮ ਬਹੁ ਕਰਮ ਕਰ, ਭਾਉ ਭਗਤ ਬਿਨ ਕਿਤੇ ਨਾ ਲੇਖੈ, ਭਾਉ ਨਾ ਬ੍ਰਹਮੈ ਲਿਖਿਆ, ਚਾਰ ਵੇਦ ਸਿਮਰਤ ਪੜ ਪੇਖੈ, ਢੂੰਡੀ ਸਗਲੀ ਪ੍ਰਿਥਵੀ, ਸਤਯੁਗ ਆਦ ਦੁਆਪਰ ਤਰੇਤੈ, ਕਲਯੁਗ ਧੁੰਦੂ ਕਾਰ ਹੈ, ਭਰਮ ਪੁਲਾਈ ਬਹੁ ਵਿਦ ਭੇਖੈ, ਭੇਖੀ ਪ੍ਰਭੂ ਨਾ ਪਾਈਐ, ਆਪ ਗਵਾਏ ਰੂਪ ਨਾ ਰੇਖੈ, ਗੁਰਮੁਖ ਵਰਨ ਆਵਰਨ ਹੋਏ, ਨਿਮ ਚੱਲਣਾ ਗੁਰ ਸਿੱਖ ਵਿਸ਼ੇਖੈ, ਤਾਂ ਕਛ ਕਾਲ ਪਵੈ ਦਰ ਲੇਖੈ, ਤਾਂ ਕਛ ਕਾਲ ਪਵੈ ਦਰ ਲੇਖੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਹੁਣ ਜ਼ਿਕਰ ਕਰਦੇ ਉਸ ਵੇਲੇ ਦੇ ਹਾਲਾਤ ਦਾ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਤੱਕਿਆ, ਜਦੋਂ ਵੇਖਿਆ ਦੁਨੀਆ ਨੂੰ, ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ ਕਿ ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦੇ ਸਾਈ, ਹੁਣ ਸਤਿਗੁਰੂ ਪਾਤਸ਼ਾਹ ਨੇ ਤੀਰਥ ਅਸਥਾਨਾਂ ਤੇ ਜਾ ਕੇ ਵੀ ਵੇਖਿਆ ਕਿ ਹਿੰਦੂ ਮਤ, ਸਨਾਤਨੀ ਮਤ ਦੇ ਤੀਰਥ, ਇਸਲਾਮ ਦੇ ਤੀਰਥਾਂ ਦਾ ਵੀ ਜ਼ਿਕਰ ਆਏਗਾ। ਅੱਗੇ ਜਾ ਕੇ ਕਹਿਣ ਲੱਗੇ, ਤੀਰਥ ਅਸਥਾਨਾਂ ਤੇ ਬੈਠੇ ਲੋਕ ਵੀ ਸਹੀ ਅਰਥਾਂ ਵਿੱਚ ਧਰਮੀ ਨਹੀਂ ਸਨ, ਕਰਮ ਕਾਂਡੀ ਹੋ ਗਏ। ਵੇਦਾਂ ਸ਼ਾਸਤਰਾਂ ਦੇ ਦੱਸੇ ਕਰਮ ਕਾਂਡ ਕਰਕੇ ਪਰਮਾਤਮਾ ਦੀ ਪ੍ਰੇਮਾ ਭਗਤੀ ਤੋਂ ਖਾਲੀ ਸਨ ਲੋਕ, ਉਹਨਾਂ ਲੋਕਾਂ ਨੂੰ ਰੱਬ ਦੀ ਪ੍ਰੇਮਾ ਭਗਤੀ ਵਿੱਚ ਜੋੜਨਾ ਕੀਤਾ। ਤੀਰਥ ਅਸਥਾਨਾਂ ਦੇ ਉੱਤੇ ਵੀ ਸਾਹਿਬ ਸੱਚੇ ਪਾਤਸ਼ਾਹ ਗਏ, ਕੋਈ ਤੀਰਥਾਂ ਤੇ ਨਹਾਉਣ ਇਸ਼ਨਾਨ ਕਰਨ ਨਹੀਂ, ਜਾਂ ਕੋਈ ਇਸ ਤਰ੍ਹਾਂ ਦੇ ਕਰਮ ਕਾਂਡ ਕਰਨ ਨਹੀਂ। ਜਿਹੜੇ ਤੀਰਥਾਂ ਤੇ ਬੈਠੇ ਲੋਕ ਸੀਗੇ ਕੇਵਲ ਦੁਨੀਆਂ ਦੀ ਨਜ਼ਰ ਵਿੱਚ ਧਰਮੀ ਸਨ, ਦਿਲ ਹਿਰਦੇ ਵਿੱਚ ਰੱਬ ਦੀ ਪ੍ਰੇਮਾ ਭਗਤੀ ਨਹੀਂ ਸੀ ਹੈਗੀ ਉਹਨਾਂ ਨੂੰ ਰੱਬ ਨਾਲ ਜੋੜਨ ਵਾਸਤੇ। ਭਾਈ ਸਾਹਿਬ ਜੀ ਬਚਨ ਕਹਿ ਰਹੇ ਨੇ, ਬਾਬਾ ਆਇਆ ਤੀਰਥ ਹੈ, ਤੀਰਥ ਪੁਰਬ ਸਭੇ ਫਿਰ ਦੇਖੈ। ਗੁਰੂ ਬਾਬਾ ਜੀ ਤੀਰਥਾਂ ਨੂੰ ਜਦੋਂ ਆਏ ਤੇ ਉੱਥੇ ਤੀਰਥ ਪੁਰਬ, ਤੀਰਥ ਪੁਰਬ ਦਾ ਮਤਲਬ ਹੈ ਤੀਰਥਾਂ ਦੇ ਉੱਤੇ ਦਿਨ ਦਿਹਾੜਾਂ ਤੇ ਜਿਹੜੇ ਲੋਕ ਇਕੱਠੇ ਹੁੰਦੇ ਆ, ਜਿਵੇਂ ਕੁੰਭ ਦਾ ਮੇਲਾ ਲੱਗਦਾ, ਜਿਵੇਂ ਸੂਰਜ ਗ੍ਰਹਿਣ ਲੱਗਦਾ, ਇਹ ਤਾਂ ਆਦਿਕ ਇਹਨਾਂ ਸਮਿਆਂ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਤੀਰਥਾਂ ਦੇ ਉੱਤੇ ਵੀ ਫਿਰ ਕੇ ਵੇਖਿਆ, ਜਾ ਕੇ ਤੱਕਿਆ ਵੀ ਇਹਨਾਂ ਲੋਕਾਂ ਦੇ ਵਿੱਚ ਕਿਵੇਂ ਕਰਮ ਕਾਂਡ, ਵਿਸ਼ੇ ਵਕਾਰ, ਬੁਰਿਆਈਆਂ, ਬਾਹਰੋਂ ਦਿਸਦੇ ਧਰਮ ਦੇ ਕੰਮ ਇਹਨਾਂ ਪਾਸ ਹੈਣ, ਅੰਦਰੋਂ ਧਰਮੀ ਨਹੀਂ ਹੈ। ਸਾਰੇ ਦੇ ਸਾਰੇ ਇਹਨਾਂ ਲੋਕਾਂ ਨੂੰ ਤੀਰਥ ਪੁਰਬ ਸਭੇ ਫਿਰ ਦੇਖੇ, ਫਿਰ ਕੇ ਦੇਖਿਆ, ਜਾ ਕੇ ਦੇਖਿਆ ਗੁਰੂ ਨਾਨਕ ਦੇਵ ਮਹਾਰਾਜ। ਫਿਰ ਕਹਿਣ ਲੱਗੇ, ਪੂਰਬ ਧਰਮ ਬਹੁ ਕਰਮ ਕਰ, ਭਾਉ ਭਗਤ ਬਿਨ ਕਿਤੇ ਨਾ ਲਿਖੈ। ਹੁਣ ਕੀ ਹੋਇਆ, ਪਿਛਲੇ ਧਰਮ ਦੇ ਜਿਹੜੇ ਅਸੂਲ ਸੀਗੇ ਉਹਨਾਂ ਦੇ, ਉਹ ਕਰਮ ਤੇ ਬਹੁਤ ਲੋਕ ਕਰਦੇ ਸਨ, ਭਾਵ ਵੇਦਾਂ ਸ਼ਾਸਤਰਾਂ ਆਦਿਕਾਂ ਦੇ ਦੱਸੇ ਕਰਮ, ਟੂਕ ਮਾਤਰ ਬੇਨਤੀ ਵੀ ਕਰਦੇ ਹਾਂ, ਜਿਵੇਂ ਤੀਰਥਾਂ ਤੇ ਨਹਾ ਲੈਣਾ, ਦਾਨ ਪੁੰਨ ਕਰ ਲੈਣਾ, ਉਹ ਲੋਕਾਂ ਦੇ ਦੱਸੇ ਹੋਏ ਵੇਦਾਂ ਸ਼ਾਸਤਰਾਂ ਦੇ, ਪੰਡਿਤਾਂ ਬ੍ਰਾਹਮਣਾਂ ਦੇ ਜਿਹੜੇ ਕਰਮ ਕਾਂਡ ਸਨ, ਉਹਨਾਂ ਲੋਕਾਂ ਦੇ ਵਿੱਚ ਇਹ ਸਾਰੇ ਦੇ ਸਾਰੇ ਹਿਰਦੇ ਤੇ ਦਿਲਾਂ ਵਿੱਚ ਵਸੇ ਹੋਏ ਸੀਗੇ, ਪਰੰਤੂ ਭਾਉ ਭਗਤ ਬਿਨ ਕਿਤੇ ਨਾ ਲਿਖੈ। ਧਿਆਨ ਦਿਆ ਜੇ, ਜਿਹੜੀ ਤੱਤ ਦੀ ਗੱਲ ਹੈ, ਭਾਉ ਭਗਤ ਪਰਮਾਤਮਾ ਦੀ ਪ੍ਰੇਮਾ ਭਗਤੀ ਕਿਤੇ ਵੀ ਨਜ਼ਰ ਨਹੀਂ ਸੀ ਉੱਥੇ, ਕਿਉਂਕਿ ਭਾਉ ਭਗਤ ਬਿਨ ਕਿਤੇ ਨਾ ਲਿਖੈ। ਪਰਮਾਤਮਾ ਦੀ ਪ੍ਰਭੂ ਦੀ ਪ੍ਰੇਮਾ ਭਗਤੀ ਤੋਂ ਬਿਨਾਂ ਜਿੰਨੇ ਵੀ ਤੁਸੀਂ ਹੋਰ ਕਰਮ ਕੀਤੇ ਹੈ, ਭਾਵੇਂ ਤੀਰਥਾਂ ਤੇ ਜਾ ਕੇ ਪੁਰਬ ਵੀ ਮਨਾ ਰਹੇ, ਕਿਤੇ ਨਾ ਲਿਖਿਆ, ਕਿਸੇ ਲੇਖੇ ਵਿੱਚ ਨਹੀਂ ਹੰਸ, ਭਾਵ ਕਿ ਉਹਨਾਂ ਦਾ ਕੋਈ ਲਾਭ ਨਹੀਂ, ਕੋਈ ਫਾਇਦਾ ਨਹੀਂ ਸੀਗਾ। ਭਾਉ ਨਾ ਬ੍ਰਹਮੇ ਲਿਖਿਆ, ਚਾਰ ਵੇਦ ਸਿਮਰਤ ਪੜ ਪੇਖਿਆ। ਭਾਉ ਤਾਂ ਬ੍ਰਹਮਾ ਨੇ ਮਾਨੋ ਲਿਖਿਆ ਹੀ ਨਹੀਂ, ਜਿਹੜੇ ਚਾਰ ਵੇਦ, ਰਿਗ ਵੇਦ, ਸਾਮ ਵੇਦ, ਜੁਜਰ ਵੇਦ, ਅਥਰਵਣ ਵੇਦ, ਜਿਹੜੇ ਚਾਰ ਵੇਦ ਬ੍ਰਹਮਾ ਨੇ ਲਿਖੇ। ਹੁਣ ਬਚਨ ਸੁਣਿਓ, ਮਹਾਨ ਤੱਤ ਵੇਤਾ ਗੁਰੂ ਘਰ ਦੇ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਗੁਰਦਾਸ ਜੀ ਕੀ ਵਰਣਨ ਕਰ ਰਹੇ, ਕਹਿੰਦੇ ਬ੍ਰਹਮੇ ਨੇ, ਭਾਉ ਨਾ ਬ੍ਰਹਮੇ ਲਿਖਿਆ, ਬ੍ਰਹਮਾ ਨੇ ਕਿਤੇ ਰੱਬ ਦੀ ਪ੍ਰੇਮਾ ਭਗਤੀ ਦੀ ਗੱਲ ਵੇਦਾਂ ਸ਼ਾਸਤਰਾਂ ਚ ਲਿਖੀ ਨਹੀਂ। ਤੇ ਕਹਿੰਦੇ ਮੈਂ ਸੁਣੀਆਂ ਗੱਲਾਂ ਨਹੀਂ ਕਰਦਾ, ਚਾਰ ਵੇਦ ਸਿਮਰਤ ਪੜ ਪੇਖੈ, ਚਾਰ ਵੇਦ ਤੇ ਸਿਮਰਤੀਆਂ, 27 ਸਿਮਰਤੀਆਂ ਨੇ ਜਿਹੜੇ ਵੱਖ ਵੱਖ ਸਨਾਤਨੀ ਮਤ ਦੇ ਗ੍ਰੰਥ ਵੱਖ ਵੱਖ ਵਿਦਵਾਨਾਂ ਨੇ ਲਿਖੇ। ਕਹਿਣ ਲੱਗੇ ਉਹ ਪੜ ਕੇ ਵੇਖ ਲਿਆ, ਚਾਰ ਵੇਦ ਤੇ ਸਿਮਰਤੀਆਂ ਪੜ ਪੜ ਕੇ ਬਥੇਰੇ ਦੇਖੇ ਆ। ਭਾਵ ਤੱਤ ਇਹ ਕਿ ਪੰਡਿਤ ਲੋਕ ਵੇਦ ਤਾਂ ਬਹੁਤ ਫਰੋਲਦੇ ਆ, ਪਰ ਪਰਮਾਤਮਾ ਦੀ ਪ੍ਰੇਮਾ ਭਗਤੀ ਤੋਂ ਸੁੱਕੇ ਹੋਏ ਸਨ, ਖਾਲੀ ਸਨ, ਨਹੀਂ ਸੀ ਅੰਦਰ ਵਸੀ ਪ੍ਰਭੂ ਦੀ ਬੰਦਗੀ। ਢੂੰਡੀ ਸਗਲੀ ਪ੍ਰਿਥਵੀ, ਸਤਯੁਗ ਆਦਿ ਦੁਆਪਰ ਤ੍ਰਿਤ ਹੈ, ਸਾਰੀ ਪ੍ਰਿਥਵੀ ਢੂੰਡੀ, ਖੋਜਿਆ ਸੰਸਾਰ, ਭਾਵੇਂ ਸਤਯੁਗ, ਭਾਵੇਂ ਦੁਆਪਰ ਤੇ ਭਾਵੇਂ ਤ੍ਰੇਤਾ, ਤਿੰਨੇ ਹੀ ਲੋਕ, ਸਾਰਿਆਂ ਦੀ ਹਾਲਤ 44 ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ 44 ਪੜਤਾਲ ਕੀਤੀ, ਢੂੰਡਿਆ ਖੋਜਿਆ ਕਿ ਇਹਨਾਂ ਲੋਕਾਂ ਦੇ ਪਾਸ ਕਿਹੜੇ ਕਿਹੜੇ ਕਿੱਦਾਂ ਕਿੱਦਾਂ ਦੇ ਕਰਮ ਕਾਂਡ ਆ। ਭਾਵ ਸਤਯੁਗ, ਤ੍ਰੇਤਾ, ਦੁਆਪਰ ਯੁਗ ਦੇ ਸਮੇਂ ਚ ਵੀ ਜਿਹੜੇ ਲੋਕ ਕਰਮ ਕਾਂਡ ਕਰਦੇ ਰਹੇ, ਉਹ ਵੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਢੂੰਡੇ ਪੜਤਾਲੇ, ਵੇਖਿਆ ਇਹਨਾਂ ਲੋਕਾਂ ਦੇ ਕੋਲ ਧਰਮ ਹੈ ਕਿ ਨਹੀਂ, ਪਰ ਪਰਮਾਤਮਾ ਦੀ ਭਾਉ ਭਗਤ ਪ੍ਰੇਮਾ ਭਗਤੀ ਨਹੀਂ ਸੀ ਹੈਗੀ। ਕੀ ਤੱਕਿਆ ਗੁਰੂ ਪਾਤਸ਼ਾਹ ਨੇ, ਕਲਯੁਗ ਧੁੰਦੂ ਕਾਰ ਹੈ, ਭਰਮ ਭੁਲਾਈ ਬਹੁ ਬਿਦ ਭੇਖੈ, ਤੇ ਕਲਯੁਗ ਵਿਖੇ ਵੀ ਧੁੰਦੂ ਕਾਰ ਹੀ ਧੁੰਦੂ ਕਾਰ ਹੈ, ਤਰ੍ਹਾਂ ਤਰ੍ਹਾਂ ਦੇ ਭੇਖ ਤੇ ਭਰਮ ਦੇ ਵਿੱਚ ਦੁਨੀਆ ਭੁੱਲੀ ਹੋਈ ਹੈ, ਇਹ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਤੱਕਿਆ ਤੇ ਤੱਤ ਦੀ ਗੱਲ ਦੱਸੀ। ਭੇਖੀ ਪ੍ਰਭੂ ਨਾ ਪਾਈਐ, ਆਪ ਗਵਾਏ ਰੂਪ ਨਾ ਦੇਖੈ, ਤਰ੍ਹਾਂ ਤਰ੍ਹਾਂ ਦੇ ਬਾਹਰੋਂ ਭੇਖ ਧਾਰਨ ਕਰਨ ਨਾਲ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਆਪਣਾ ਆਪਾ ਗਵਾਵੇ, ਆਪਣਾ ਆਪ ਆਪਣੇ ਮਾਲਕ ਦੇ ਅੱਗੇ ਸਰੰਡਰ ਕਰੇ, ਹਉਮੈ ਹੰਕਾਰ ਛੱਡੇ, ਤਾਂ ਮਾਲਕ ਪਰਮਾਤਮਾ ਦੇ ਚਰਨਾਂ ਵਿੱਚ ਪ੍ਰਵਾਨ ਹੋਇਆ ਜਾ ਸਕਦਾ। ਇਹ ਜਿਹੜੇ ਭੇਖ ਤਰ੍ਹਾਂ ਤਰ੍ਹਾਂ ਦੇ ਧਾਰਨ ਕੀਤੇ, ਇਹਨਾਂ ਨਾਲ ਹਉਮੈ ਹੀ ਹਉਮੈ ਆ। ਆਪ ਗਵਾਏ, ਆਪਾ ਗਵਾਏ, ਰੂਪ ਨਾ ਦੇਖੈ, ਪਰਮਾਤਮਾ ਦਾ ਕੋਈ ਰੂਪ, ਰੰਗ, ਚੇਨ, ਚੱਕਰ ਨਹੀਂ ਹੈ। ਉਸ ਨਿਰੰਕਾਰ ਪ੍ਰਭੂ ਜਿਹੜਾ ਚੇਨ ਚੱਕਰ ਤੋਂ ਬਿਨਾਂ ਹੈ, ਅਗਰ ਉਹਨੂੰ ਪ੍ਰਾਪਤ ਕਰਨਾ ਹੈ ਤੇ ਆਪ ਗਵਾਏ, ਆਪਾ ਗਵਾਉਣਾ ਪੈਣਾ। ਕੇਵਲ ਭੇਖਾਂ ਨਾਲ ਰੱਬ ਨਹੀਂ ਮਿਲਦਾ। ਚੱਕਰ ਚੇਹਨ ਅਰ ਵਰਨ, ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ, ਭੇਖ ਕੋ ਕਹਿ ਨਾ ਸਕਤ ਕਿਹ। ਆਹ ਜਿਹੜੇ ਬਾਹਰੋਂ ਤੁਸੀਂ ਰੂਪ ਧਾਰਨ ਕੀਤੇ ਹੈ ਨਾ, ਇਹਨਾਂ ਰੂਪਾਂ ਨਾਲ ਉਸ ਅਰੂਪ ਨੂੰ, ਜਿਹੜੇ ਪ੍ਰਮਾਤਮਾ ਦਾ ਕੋਈ ਖਾਸ ਰੂਪ ਨਹੀਂ ਹੈ, ਰੂਪ ਨਾ ਰੇਖ ਨਾ ਰੰਗ, ਕਿਸ ਤ੍ਰੈ ਗੁਣ ਤੇ ਪ੍ਰਾਪਤ ਹਨ, ਇਹਨਾਂ ਬਾਹਰਲਿਆਂ ਭੇਖਾਂ ਨਾਲ ਉਸ ਅਰੂਪ ਪਰਮਾਤਮਾ ਨੂੰ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਜੇ ਉਹਨੂੰ ਪਾਉਣਾ, ਹਉਮੈ ਦੂਰ ਕਰੇ ਇਨਸਾਨ, ਫਿਰ ਭੇਖ, ਚਿਹਨ, ਚੱਕਰ, ਰੂਪ ਕਿਸੇ ਚੀਜ਼ ਦੀ ਤੈਨੂੰ ਕੋਈ ਇਤਰਾਂ ਦੀ ਲੋੜ ਨਹੀਂ। ਜੇ ਰੱਬ ਨਾਲ ਮਿਲਣਾ, ਪਰਮੇਸ਼ਰ ਦੀ ਪ੍ਰਾਪਤੀ ਕਰਨੀ ਆ, ਤੇ ਫਿਰ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਪ੍ਰੀਤ ਬਣਾਉਣੀ ਪਏਗੀ। ਗੁਰਮੁਖ ਵਰਨ ਅਵਰਨ ਹੋਏ, ਨਿਮ ਚੱਲਣਾ ਗੁਰਸਿੱਖ ਵਿਸ਼ੇਖੈ। ਕਹਿੰਦੇ ਗੁਰਮੁਖ ਵਰਨ ਹੋਵੇ ਭਾਵੇਂ ਅਵਰਨ, ਭਾਵ ਨੀਚ ਜਾਤ ਦਾ ਹੋਵੇ ਤੇ ਭਾਵੇਂ ਊਚ ਜਾਤ ਦਾ, ਧਿਆਨ ਨਾਲ ਸੁਣਿਓ। ਕਹਿਣ ਲੱਗੇ ਗੁਰਮੁਖ ਵਰਨ ਅਵਰਨ ਹੋਏ, ਵਰਨ ਦਾ ਇੱਥੇ ਮਤਲਬ ਹੈ ਕਿ ਸੰਸਾਰ ਦੀ ਭਾਵੇਂ ਉੱਚੀ ਜਾਤ ਦਾ ਹੋਵੇ ਤੇ ਅਵਰਨ ਭਾਵੇਂ ਨੀਵਾਂ ਹੋਵੇ। ਹੋਏ ਨਿਮ ਚੱਲਣਾ ਗੁਰਸਿੱਖ ਵਿਸ਼ੇਖੈ, ਜੇ ਨਿਮ ਕੇ ਚੱਲੇ, ਹਉਮੈ ਹੰਕਾਰ ਨੂੰ ਮੁਕਾ ਕੇ ਸੰਸਾਰ ਵਿੱਚ ਚੱਲੇ, ਤਾਂ ਉਹ ਵਿਸ਼ੇਸ਼ ਦੁਨੀਆ ਵਿੱਚ ਗਿਣਿਆ ਜਾ ਸਕਦਾ। ਗੁਰੂ ਦੀ ਸਿੱਖਿਆ ਤੇ ਚੱਲ ਕੇ ਇਹੋ ਹੀ ਗੁਰੂ ਦੀ ਸਿੱਖੀ ਦੀ ਵਡਿਆਈ ਹੈ। ਤਾਂ ਕਿਛ ਘਾਲ ਪਵੈ ਦਰ ਲੇਖੈ, ਗੁਰੂ ਨਾਨਕ ਦੇ ਪਾਤਸ਼ਾਹ ਨੇ ਆਹ ਦੁਨੀਆ ਨੂੰ ਸਿੱਖਿਆ ਦਿੱਤੀ। ਫਿਰ ਤਦ ਹੀ ਕੀਤੀ ਹੋਈ ਕੋਈ ਕਮਾਈ ਵਾਹਿਗੁਰੂ ਦੇ ਦਰ ਤੇ ਲੇਖੇ ਪੈ ਸਕਦੀ ਹੈ। ਭਾਵ ਜੇ ਆਪਾਂ ਨਹੀਂ ਗਵਾਚਿਆ, ਹਉਮੈ ਹੰਕਾਰ ਨਹੀਂ ਮੁੱਕਾ, ਵਿਸ਼ੇ ਵਿਕਾਰ ਅੰਦਰੋਂ ਨਹੀਂ ਮੁੱਕੇ, ਜਿੰਨੇ ਮਰਜ਼ੀ ਧਰਮ ਦੇ ਬਾਹਰੋਂ ਭੇਖ ਧਾਰਨ ਕੀਤੇ ਹੋਏ ਆ, ਤੂੰ ਰੱਬ ਦੇ ਘਰ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਨਹੀਂ ਹੋ ਸਕਦਾ। ਪ੍ਰਭੂ ਦੀ ਹਜ਼ੂਰੀ ਚ ਨਹੀਂ ਤੂੰ ਕਬੂਲ ਹੋ ਸਕਦਾ। ਜੇ ਪਰਮੇਸ਼ਰ ਦੇ ਚਰਨਾਂ ਚ ਪ੍ਰਵਾਨ ਹੋਣਾ ਹੈ, ਤੂੰ ਚਾਹੁੰਦਾ ਮੇਰੀ ਕੋਈ ਘਾਲਣਾ ਲੇਖੇ ਪਵੇ, ਮੈਂ ਰੱਬ ਦੇ ਚਰਨਾਂ ਚ ਕਬੂਲ ਪੈ ਜਾਵਾਂ, ਫਿਰ ਹਉਮੈ ਹੰਕਾਰ ਛੱਡ ਕੇ ਰੱਬ ਦੀ ਇਬਾਦਤ ਵਿੱਚ, ਪ੍ਰਭੂ ਦੀ ਬੰਦਗੀ ਵਿੱਚ ਜੁੜਨਾ ਪਏਗਾ। ਸਤਿਗੁਰੂ ਪਾਤਸ਼ਾਹ ਜੀ, ਗੁਰੂ ਨਾਨਕ ਦੇਵ ਸਾਹਿਬ ਜਦੋਂ ਸੰਸਾਰ ਜਗਤ ਵਿੱਚ ਆਏ, ਹੁਣ ਅਗਲੀ ਪੌੜੀ ਜਿਹੜੀ ਪਹਿਲੀ ਵਾਰ ਦੀ ਛੱਬਵੀਂ ਪੌੜੀ ਹੈ, ਉਹਦੇ ਵਿੱਚ ਮੇਰੇ ਦਾਤਾ ਜੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜਿਵੇਂ ਜਗਤ ਸੰਸਾਰ ਨੂੰ ਤੱਕਦੇ, ਦੁਨੀਆਂ ਨੂੰ ਵੇਖਦੇ ਆ, ਉਸ ਵੇਲੇ ਸਮੇਂ ਦੀ ਕੀ ਹਾਲਤ ਆ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਫਿਰ ਹੁਣ ਤੱਕ ਰਹੇ ਨੇ, ਜਿਵੇਂ ਪਹਿਲਾਂ ਵੀ ਬਚਨ ਆਇਆ ਪਿਛਲੀ ਪੌੜੀ ਵਿੱਚ ਵੀ ਕਿ ਤੀਰਥਾਂ ਦੇ ਉੱਤੇ ਜਾ ਕੇ ਵੀ ਮਹਾਰਾਜ ਨੇ ਦੁਨੀਆਂ ਨੂੰ ਵੇਖਿਆ, ਤੱਕਿਆ ਤੇ ਤਾਰਿਆ। ਹੁਣ ਭਾਈ ਸਾਹਿਬ ਅਗਲੀ ਪੌੜੀ ਵਿੱਚ ਜ਼ਿਕਰ ਕਰ ਰਹੇ, ਛੱਬਵੀਂ ਪੌੜੀ ਚ, ਜਤੀ ਸਤੀ ਚਿਰ ਜੀਵਣੇ ਸਾਧਕ ਸਿੱਧ ਨਾਥ ਗੁਰ ਚੇਲੇ, ਦੇਵੀ ਦੇਵ ਰਖੀ ਸੁਰਾ ਭੈਰੋਂ ਖੇਤਰ ਪਾਲ ਬਹੁ ਮੇਲੇ, ਗਣ ਗੰਧਰਵ ਅਪਸਰਾ ਕਿੰਨਰ ਜਖ ਚਲਤ ਬਹੁ ਖੇਲੇ, ਰਾਖਸ਼ ਦਾਨੂ ਦੈਂਤ ਲੱਖ ਅੰਦਰ ਦੂਜਾ ਭਾਉ ਦੁਹੇਲੇ, ਹਉਮੈ ਅੰਦਰ ਸਭ ਕੋ ਡੁੱਬੇ ਗੁਰੂ ਸਣੇ ਬਹੁ ਚੇਲੇ, ਗੁਰਮੁਖ ਕੋਏ ਨ ਦਿਸਈ ਢੂੰਡੇ ਤੀਰਥ ਯਾਤਰੀ ਮੇਲੇ, ਡਿੱਠੇ ਹਿੰਦੂ ਤੁਰਕ ਸਭ ਪੀਰ ਪੈਗੰਬਰ ਕੌਮ ਕਤੇਲੇ, ਅੰਧੀ ਅੰਧੇ ਖੂਹੇ ਠੇਲੇ, ਅੰਧੀ ਅੰਧੇ ਖੂਹੇ ਠੇਲੇ। ਪਹਿਲਾਂ ਜ਼ਿਕਰ ਕੀਤਾ ਸੀ ਤੀਰਥਾਂ ਤੇ ਗਏ, ਉੱਥੇ ਕੀ ਤੱਕਿਆ? ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਵੀ ਐਸੇ ਬਚਨ ਆਏ, ਮਹਾਰਾਜ ਕਹਿੰਦੇ ਤੀਰਥ ਜਾਓ ਤਾਂ ਹਉ ਹਉ ਕਰਤੇ, ਪੰਡਤ ਪੁੱਛੋ ਤਾਂ ਮਾਇਆ ਰਾਤੇ, ਸੋ ਅਸਥਾਨ ਬਤਾਵੋ ਮੀਤਾ ਜਾਂ ਕਹਿ ਹਰ ਹਰ ਕੀਰਤਨ ਨੀਤਾ। ਜਿੱਥੇ ਮਾਲਕ ਦੀ ਕੀਰਤੀ ਹੋਵੇ ਉਹ ਥਾਂ ਦੱਸੋ ਮੈਨੂੰ। ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਅੰਮ੍ਰਿਤ ਬੋਲ ਕਹਿਣ ਲੱਗੇ, ਜਤੀ ਸਤੀ ਚਿਰ ਜੀਵਣੇ ਸਾਧਕ ਸਿੱਧ ਨਾਥ ਗੁਰ ਚੇਲੇ। ਕੀ ਜਤੀ ਕੀ ਸਤੀ ਚਿਰਨਜੀਵੀ, ਤਰ੍ਹਾਂ ਤਰ੍ਹਾਂ ਦੇ ਸੁਆਸ ਦਸਵੇਂ ਦੁਆਰ ਚੜਾ ਕੇ ਲੰਮੀ ਉਮਰਾਂ, ਬੜਾ ਬੜਾ ਲੰਮਾ ਸਮਾਂ ਜੀਵਨ ਵਾਲੇ। ਕਹਿੰਦੇ ਐਸੇ ਸਾਧਨਾ ਕਰਨ ਵਾਲੇ ਸਿੱਧ, ਐਸੇ ਤਰ੍ਹਾਂ ਤਰ੍ਹਾਂ ਦੀਆਂ ਰਿਧੀਆਂ ਸਿੱਧੀਆਂ ਵਾਲੇ ਸਿੱਧ ਜੋਗੀ, ਤਰ੍ਹਾਂ ਤਰ੍ਹਾਂ ਦੀਆਂ ਸਿੱਧੀਆਂ ਦੱਸਣ ਵਾਲੇ ਗਿਆਨੀਆਂ ਦੇ ਵੀ ਵੱਡੇ ਵਡੇਰੇ, ਭਾਵ ਨਾਥ ਕੰਨ ਪਾਟੇ ਜੋਗੀ ਤੇ ਉਹਨਾਂ ਦੇ ਚੇਲੇ। ਫਿਰ ਬਚਨ ਸੁਣ ਲੈਣਾ, ਜਤੀ ਸਤੀ ਚਿਰ ਜੀਵਣੇ, ਭਾਵ ਜਾਤ ਰੱਖਣ ਵਾਲੇ, ਸਾਤ ਰੱਖਣ ਵਾਲੇ, ਚਿਰ ਜੀਵਣੇ ਲੰਮੀਆਂ ਉਮਰਾਂ ਭੋਗਣ ਵਾਲੇ ਲੋਕ, ਸਾਧਕ ਕਰਾਮਾਤਾਂ ਵਿੱਚ ਰਿਧੀਆਂ ਸਿੱਧੀਆਂ ਵਿੱਚ ਪੁੱਗੇ ਹੋਏ ਜੋਗੀ, ਸਿੱਧ ਘਰ ਬਾਰ ਛੱਡ ਕੇ ਜਟਾਵਾਂ ਵਧਾ ਕੇ ਕੰਨਾਂ ਚ ਮੁੰਦਰਾਂ ਪਾ ਸਰੀਰ ਤੇ ਸੁਆਹ ਮਲ ਕੇ ਜਿਹੜੇ ਪਹਾੜਾਂ ਦੀਆਂ ਚੋਟੀਆਂ ਤੇ ਜੰਗਲਾਂ ਵਿੱਚ ਬਹਿ ਗਏ ਸੀ ਜਾ ਕੇ, ਉਹ ਨਾਥ ਗੁਰ ਚੇਲੇ, ਤਰ੍ਹਾਂ ਤਰ੍ਹਾਂ ਦੇ ਐਸੇ ਗੋਰਖ ਨਾਥ ਵਰਗੇ ਤੇ ਉਹਨਾਂ ਦੇ ਕਈ ਚੇਲੇ ਤੱਕੇ। ਇਸ ਵਕਤ ਗੁਰੂ ਨਾਨਕ ਦੇਵ ਸਾਹਿਬ ਜਦੋਂ ਸੰਸਾਰ ਚ ਆਏ ਉਦੋਂ ਇਹ ਲੋਕ ਮੌਜੂਦ ਸੀ ਉਦੋਂ ਦੁਨੀਆਂ ਚ, ਪਰ ਧਰਮ ਨਹੀਂ ਸੀ ਕਿਸੇ ਕੋਲ ਹੈਗਾ, ਕੇਵਲ ਧਰਮ ਪਖੰਡ ਬਣ ਕੇ ਰਹਿ ਗਿਆ ਸੀ। ਦੇਵੀ ਦੇਵ ਰਖੀ ਸੁਰਾਂ ਭੈਰੋਂ ਖੇਤਰ ਪਾਲ ਬਹੁ ਮੇਲੇ, ਕੀ ਦੇਵੀਆਂ ਦੇਵਤੇ ਬੜੇ ਬੜੇ ਰਿਸ਼ੀ ਖੇਤਰਪਾਲ, ਭਾਵ ਭੈਰੋਂ ਆਦਿਕ ਬਾਹਲੇ ਲੋਕਾਂ ਦੇ ਪੂਜ ਜਾਣ ਕੇ ਇਹ ਸੰਸਾਰ ਜਗਤ ਦੇ ਵਿੱਚ ਲੋਕ ਇਹਨਾਂ ਨੂੰ ਪੂਜ ਰਹੇ ਸੀ। ਗਣ ਗੰਧਰਵ ਅਪਸਰਾਂ ਕਿੰਨਰ ਜਖ ਚਲਤ ਬਹੁ ਖੇਲੇ, ਗਣ ਨੰਦੀ ਗਣ ਆਦਿਕ ਸ਼ਿਵਜੀ ਗੰਧਰਵ ਤਰ੍ਹਾਂ ਤਰ੍ਹਾਂ ਦੀਆਂ ਪਰੀਆਂ ਅਪਸ਼ਰਾਂ ਕਿੰਨਰ ਯੱਖ ਬਾਹਲੇ ਚਰਿੱਤਰਾਂ ਦੇ ਖੇਲਣ ਹਾਰੇ, ਤਰ੍ਹਾਂ ਤਰ੍ਹਾਂ ਦੀਆਂ ਰਿਧੀਆਂ ਸਿੱਧੀਆਂ ਨਾਲ ਜਾਦੂਗਰ ਆਦਿਕ ਐਸੇ ਵੀ ਸੰਸਾਰ ਵਿੱਚ ਦੁਨੀਆਂ ਨੂੰ ਇਹ ਕੁਝ ਦਿਖਾ ਕੇ ਤੇ ਆਪਣੇ ਮਗਰ ਲਾ ਰਹੇ ਸੀ। ਰਾਖਸ਼ ਦਾਨੂ ਦੈਂਤ ਲੱਖ ਅੰਦਰ ਦੂਜਾ ਭਾਉ ਦਹੇਲੇ, ਕੀ ਰਾਖਸ਼ ਕੀ ਦਾਨਵ ਦੈਂਤ ਲੱਖਾਂ ਦੂਜੇ ਭਾਉ ਦੇ ਵਿੱਚ, ਭਾਵ ਰੱਬ ਦੇ ਪਿਆਰ ਨੂੰ ਛੱਡ ਕੇ ਕੇਵਲ ਮਾਇਆ ਤੇ ਪਦਾਰਥਾਂ ਦੇ ਪਿਆਰ ਵਿੱਚ ਸਾਰੇ ਦੇ ਸਾਰੇ ਲੋਕ ਗਲਤਾਨ ਹੋਏ ਸਨ। ਤਤ ਦੀ ਗੱਲ, ਇੱਕ ਪਰਮਾਤਮਾ ਨੂੰ ਛੱਡ ਕੇ, ਵਾਹਿਗੁਰੂ ਪਰਮੇਸ਼ਰ ਦੀ ਪੂਜਾ ਛੱਡ ਕੇ ਕੇਵਲ ਇੱਕ ਦੂਜੇ ਨੂੰ ਨੀਵਾਂ ਦਿਖਾ ਤੇ ਆਪਣੇ ਆਪ ਨੂੰ ਧਰਮੀ ਦੱਸਣ ਵਾਸਤੇ ਸੰਸਾਰ ਜਗਤ ਵਿੱਚ ਲੋਕ ਭਟਕ ਰਹੇ ਸੀ ਤੇ ਭਟਕ ਭਟਕ ਕੇ ਸੰਸਾਰ ਵਿੱਚ ਲੋਕ ਦੁਖੀ ਹੋ ਰਹੇ ਸੀ। ਰੱਬ ਦੀ ਪ੍ਰੇਮਾ ਭਗਤੀ ਕਿਸੇ ਦੇ ਕੋਲ ਇਹਨਾਂ ਚੋਂ ਨਹੀਂ ਸੀ ਹੈਗੀ ਜਿੰਨਿਆਂ ਦਾ ਵੀ ਜ਼ਿਕਰ ਕੀਤਾ। ਹਉ ਮੈਂ ਅੰਦਰ ਸਭ ਕੋ ਡੁੱਬੇ ਗੁਰੂ ਸਣੇ ਬਹੁ ਚੇਲੇ। ਕੀ ਹਾਲਤ ਸੀ ਦੁਨੀਆਂ ਦੀ, ਬੜੇ ਠੇਠ ਸ਼ਬਦ ਨੇ ਤਾਂ ਪੰਜਾਬੀ ਚ। ਹਉ ਮੈਂ ਅੰਦਰ ਸਭ ਕੋ, ਇਹ ਸਾਰੇ ਦੇ ਸਾਰੇ ਜਿੰਨਿਆਂ ਦਾ ਜ਼ਿਕਰ ਕੀਤਾ, ਭਾਵੇਂ ਕੋਈ ਜੋਗੀ ਸੀ, ਜਤੀ ਸੀ, ਸਤੀ ਸੀ, ਨਾਥ ਸੀ, ਗੋਰਖ ਨਾਥ ਸੀ, ਇਹ ਤਾਂ ਆਦਿਕ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡਾਂ ਵਿੱਚ ਜਿਹੜੇ ਲੋਕ ਗਲਤਾਨ ਸੀ। ਕਹਿੰਦੇ ਹਉਮੈ ਅੰਦਰ ਸਭ, ਸਾਰੇ ਹਉਮੈ ਦੇ ਵਿੱਚ ਹੀ ਗ੍ਰਸੇ ਹੋਏ ਸੀ। ਡੁੱਬੇ ਗੁਰੂ ਸਣੇ ਬਹੁ ਚੇਲੇ, ਬਹੁਤੇ ਗੁਰੂ ਚੇਲਿਆਂ ਸਣੇ ਭਾਵ ਸਾਗਰ ਵਿੱਚ ਡੁੱਬ ਗਏ, ਭਾਵ ਜਿਹੜੇ ਗੁਰੂ ਅਖਵਾਉਣ ਵਾਲੇ ਸੀ ਨਾ ਆਗੂ ਧਰਮ ਦੇ, ਉਹ ਵੀ ਡੁੱਬ ਗਏ ਤੇ ਚੇਲਿਆਂ ਨੂੰ ਵੀ ਨਾਲ ਲੈ ਡੁੱਬੇ। ਗੁਰਮੁਖ ਕੋਏ ਨਾ ਦਿਸਈ, ਢੂੰਡੇ ਤੀਰਥ ਯਾਤਰੀ ਮੇਲੇ। ਗੁਰਮੁਖ ਕੋਏ ਨਾ ਦਿਸਈ, ਗੁਰੂ ਦੀ ਮੱਤ ਵਾਲਾ ਗੁਰਮੁਖ ਜਨ, ਕੋਈ ਰੱਬ ਦੀ ਬੰਦਗੀ ਪ੍ਰਭੂ ਦੀ ਇਬਾਦਤ ਵਿੱਚ ਜੁੜਨ ਵਾਲਾ। ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਦੇ ਸਮੇਂ ਉਦੋਂ ਜਦੋਂ ਮਹਾਰਾਜ ਦਾ ਆਗਮਨ ਹੋਇਆ ਦੁਨੀਆ ਤੇ ਆਇਆ ਮੇਰਾ ਸਤਿਗੁਰੂ, ਕਹਿੰਦੇ ਕੋਈ ਨਹੀਂ ਸੀ ਗੁਰਮੁਖ ਦਿਸਦਾ, ਮਨਮੁਖੀ ਮਨਮੁਖ, ਪਾਪੀ ਪਾਪੀ, ਗੁਨਾਹਗਾਰ ਹੀ ਗੁਨਾਹਗਾਰ, ਗੁਰਮੁਖ ਕੋਏ ਨਾ ਦਿਸੇ। ਕਿੱਥੇ ਕਿੱਥੇ ਜਾ ਕੇ ਵੀ ਢੂੰਡੇ ਤੀਰਥ ਯਾਤਰੀ ਮੇਲੇ, ਕਹਿੰਦੇ ਤੀਰਥਾਂ ਤੇ ਜਾ ਕੇ ਤੀਰਥਾਂ ਦੇ ਜਿਹੜੇ ਮੇਲੇ ਲੱਗਦੇ ਸੀ ਉੱਥੇ ਵੀ ਜਿੰਨੇ ਯਾਤਰੀ ਵੀ ਆਉਂਦੇ ਸੀ ਤੇ ਜਿਹੜੇ ਤੀਰਥਾਂ ਤੇ ਬੈਠੇ ਵੀ ਸੀ ਧਾਰਮਿਕ ਲੋਕ ਆਪਣੇ ਆਪ ਵਿੱਚ ਧਰਮੀ ਅਖਵਾਉਣ ਵਾਲੇ, ਉਹਨਾਂ ਚੋਂ ਵੀ ਕੋਈ ਗੁਰਮੁਖ ਨਜ਼ਰ ਨਹੀਂ ਸੀ ਆਉਂਦਾ। ਸਾਧ ਸੰਗਤ ਫਿਰ ਤੀਰਥ ਅਸਥਾਨ ਵੀ ਜਿਹੜੇ ਕੇਵਲ ਧਨ ਮਾਇਆ ਤੇ ਪਦਾਰਥਾਂ ਦਾ ਹੀ ਅੱਡਾ ਬਣ ਕੇ ਰਹਿ ਗਏ ਨਾ। ਗੁਰਮੁਖ ਕੋਈ ਨਾ ਦਿਸੇ, ਧਰਮ ਅਸਥਾਨਾਂ ਤੇ ਗੁਰਮੁਖ ਨਜ਼ਰ ਆਉਣ, ਜਿਹਨਾਂ ਨੂੰ ਮਿਲ ਕੇ ਸ਼ਾਂਤੀ ਆਵੇ, ਆਨੰਦ ਮਿਲੇ, ਕਹਿੰਦੇ ਕੋਈ ਨਹੀਂ ਸੀ ਨਜ਼ਰ ਆਉਂਦਾ। ਡਿੱਠੇ ਹਿੰਦੂ ਤੁਰਕ ਸਭ, ਆ ਸੁਣੀ ਜਾਓ ਬਚਨ ਹੁਣ ਸਾਧ ਸੰਗਤ, ਵੇਖੋ ਕਿੱਡੀਆਂ ਪਿਆਰੀਆਂ ਬਾਤਾਂ। ਕਹਿੰਦੇ ਡਿੱਠੇ ਹਿੰਦੂ ਤੁਰਕ ਸਭ, ਪੀਰ ਪੈਗੰਬਰ ਕੌਮ ਕਤੇਲੇ। ਹਿੰਦੂ ਵੀ ਢੂੰਡੇ, ਤੁਰਕ ਵੀ ਵੇਖੇ, ਭਾਵ ਹਿੰਦੂ ਕੀ ਤੇ ਕੀ ਮੁਸਲਮਾਨ, ਸਾਰੇ ਪੀਰ ਪੈਗੰਬਰ ਆਦਿਕ ਤੱਕੇ। ਕੌਮ ਕਤੇਲੇ, ਕਈ ਕੌਮਾਂ ਵੇਖੀਆਂ, ਇਹਨਾਂ ਦੇ ਵਿੱਚ ਵੀ ਗਾਂ ਜਿਹੜੀਆਂ ਵੱਡੀਆਂ ਪਈਆਂ ਸੀ ਉਹ ਵੀ ਲੋਕ ਵੇਖੇ, ਤੇ ਸੰਸਾਰ ਜਗਤ ਵਿੱਚ ਦੁਨੀਆਂ ਦੇ ਵਿੱਚ ਧਰਮ ਕਿਸੇ ਕੋਲ ਵੀ ਨਜ਼ਰ ਨਹੀਂ ਸੀ ਆਉਂਦਾ। ਅੰਧੀ ਅੰਧੇ ਖੂਹੇ ਠੇਲੇ, ਅਖੀਰਲੀ ਪੰਕਤੀ ਵਿੱਚ ਬਚਨ ਆਖੇ ਕੀ ਵੇਖਿਆ, ਕੀ ਡਿੱਠਾ ਗੁਰੂ ਨਾਨਕ ਦੇਵ ਸਾਹਿਬ ਨੇ? ਅੰਧੀ ਅੰਧੇ ਖੂਹੇ ਠੇਲੇ, ਅੰਨਿਆਂ ਨੇ ਅੰਨਿਆਂ ਨੂੰ ਖੂਹ ਵਿੱਚ ਠੇਲ ਦਿੱਤਾ। ਭਾਵ ਤੀਰਥਾਂ ਤੇ ਵਸਣ ਵਾਲੇ ਵੀ ਧਾਰਮਿਕ ਆਗੂ ਜਿਹੜੇ ਵੱਖ ਵੱਖ ਫਿਰਕੀਆਂ ਦੇ ਵਿੱਚ ਵੰਡੇ ਸੀ, ਹਉਮੈ ਹੰਕਾਰ ਚ ਫਸੇ ਰਹੇ, ਆਪ ਵੀ ਡੁੱਬੇ, ਦੂਸਰਿਆਂ ਨੂੰ ਵੀ ਡੋਬ ਦਿੱਤਾ, ਆਪ ਵੀ ਧਰਮ ਵਾਲੇ ਪਾਸਿਓਂ ਅੰਨੇ ਰਹੇ, ਤੇ ਜਿਹੜੇ ਚੇਲੇ ਸੀਗੇ ਆਪ ਡੁੱਬੇ ਚੌ ਬੇਦ ਮੈਂ, ਚੇਲੇ ਦੀਏ ਬਹਾਏ। ਕਬੀਰ ਅਵਰੈ ਕੋ ਉਪਦੇਸ਼ ਤੇ, ਮੁਖ ਮੈਂ ਪਰ ਹੈ ਰੇਤ, ਰਾਸ ਬੈਰਾਨੀ ਰਾਖ ਤੇ, ਖਾਇਆ ਕਰਕਾ ਖੇਤ। ਆਤਮਿਕ ਜੀਵਨ ਵਾਲੇ ਪਾਸਿਓਂ ਸਾਰੇ ਦੇ ਸਾਰੇ ਲੋਕ ਖਾਲੀ ਰਹੇ।